ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਮਹਾਨ ਸਤਿਗੁਰੂ ਸਨ ਅਤੇ ਜਿਨ੍ਹਾਂ ਨੇ ਰਹਿਬਰਾਂ ਨੂੰ ਵੀ ਰਾਹ ਦੱਸਿਆ, ਜਿਹੜੇ ਆਪ ਗੁਰੂ ਬਣੇ ਹੋਏ ਸਨ, ਪੀਰ ਬਣੇ ਹੋਏ ਸਨ, ਉਹਨਾਂ ਨੂੰ ਵੀ ਸਹੀ ਰਾਹ ਦੱਸਿਆ। ਬਈ ਪਹਿਲਾਂ ਤੁਸੀਂ ਆਪ ਸਹੀ ਰਸਤਾ ਅਖਤਿਆਰ ਕਰੋ, ਫਿਰ ਦੂਜਿਆਂ ਨੂੰ ਤੁਸੀਂ ਸਮਝਾ ਸਕਦੇ ਹੋ। ਇਸ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ ਹੋਏ, ਜਿਨ੍ਹਾਂ ਨੇ ਗੁਰੂ ਅਤੇ ਪੀਰਾਂ ਨੂੰ ਵੀ ਸਿੱਧੇ ਰਾਹ ਤੋਰਿਆ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਾਜੀ ਝੂਠ ਬੋਲ ਰਿਹਾ ਸੀ ਨਾ, ਅਤੇ ਹੁਣ ਉਸ ਕਾਜੀ ਨੂੰ ਗੁਰੂ ਮਹਾਰਾਜ ਨੇ ਇਸ ਪਹਿਲੇ ਸ਼ਲੋਕ ਦੇ ਵਿੱਚ ਸਿੱਖਿਆ ਬਖਸ਼ੀ। ਲਓ ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਲੋਕ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ।
ਸਲੋਕ ਮਹੱਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਾਝ ਰਾਗ ਦੀ ਵਾਰ ਦੇ ਪੰਜਵੇਂ ਸ਼ਲੋਕ ਦੇ ਵਿੱਚ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕੂੜ ਬੋਲ ਮੁਰਦਾਰ ਖਾਏ। ਆਦਮੀ ਨੂੰ ਝੂਠ ਨਹੀਂ ਬੋਲਣਾ ਚਾਹੀਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆ ਬਖਸ਼ੀ ਹੈ, ਜਿਹੜਾ ਆਦਮੀ ਝੂਠ ਬੋਲਦਾ ਹੈ ਔਰ ਉਹ ਰੱਬ ਦੀ ਦਰਗਾਹ ਦੇ ਵਿੱਚ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ। ਜਿਹੜਾ ਆਦਮੀ ਝੂਠ ਬੋਲਦਾ ਅਤੇ ਝੂਠ ਬੋਲ ਕੇ ਕਿਸੇ ਦਾ ਹੱਕ ਮਾਰ ਕੇ ਖੋਹਦਾ, ਮੁਰਦਾਰ ਖਾਏ, ਉਹ ਤਾਂ ਬਈ ਮੁਰਦਾਰ ਖਾਂਦਾ, ਹਰਾਮ ਖਾਂਦਾ। ਜਿਹੜਾ ਝੂਠ ਬੋਲ ਕੇ ਖਾਣਾ ਇਹ ਮੁਰਦਾਰ ਹੈ, ਝੂਠ ਬੋਲ ਕੇ ਖਾਣਾ ਇਹ ਹਰਾਮ ਹੈ। ਤੁਸੀਂ ਸੱਚੀ ਗੱਲ ਆਖੋ, ਕਿਸੇ ਦੀ ਮਰਜ਼ੀ ਹੈ, ਕਿਸੇ ਨੂੰ ਉਹ ਗੱਲ ਰਾਸ ਆਉਂਦੀ ਹੈ ਅਤੇ ਕਰ ਲਵੇ, ਪਰ ਜੇ ਤੁਸੀਂ ਪੈਰ ਪੈਰ 'ਤੇ ਝੂਠ ਹੀ ਬੋਲੀ ਜਾਂਦੇ ਹੋ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਕੂੜ ਬੋਲ ਮੁਰਦਾਰ ਖਾਏ। ਜਿਹੜਾ ਝੂਠ ਬੋਲ ਕੇ ਖਾਂਦਾ ਉਹ ਤਾਂ ਬਈ ਮੁਰਦਾਰ ਖਾਂਦਾ, ਹਰਾਮ ਖਾਂਦਾ ਹੈ।
ਅਵਰੀ ਨੂੰ ਸਮਝਾਵਣ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਕਾਜੀ ਨੂੰ ਸਮਝਾਉਂਦੇ ਨੇ, ਕਹਿੰਦੇ ਜਿਹੜਾ ਕਲਯੁਗ ਦਾ ਆਗੂ ਹੈ, ਚਾਹੇ ਉਹ ਧਾਰਮਿਕ ਆਗੂ ਵੀ ਹੈ, ਅਵਰੀ ਨੂੰ ਸਮਝਾਵਣ ਜਾਏ, ਹੋਰ ਲੋਕਾਂ ਨੂੰ ਤਾਂ ਸਮਝਾਉਣ ਵਾਸਤੇ ਤੁਰ ਜਾਂਦਾ। ਕਬੀਰ, ਅਵਰ ਹੈ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਕਰਕਾ ਖੇਤ। ਜਿਹੜਾ ਧਾਰਮਿਕ ਆਗੂ ਹੈ ਹੋਰਾਂ ਲੋਕਾਂ ਨੂੰ ਤੇ ਸਮਝਾਉਣ ਵਾਸਤੇ ਜਾਂਦਾ, ਬਈ ਤੁਸੀਂ ਝੂਠ ਨਾ ਬੋਲੋ, ਤੇ ਆਪ ਝੂਠ ਬੋਲੀ ਜਾਂਦਾ ਹੈ। ਦੂਜਿਆਂ ਨੂੰ ਕਹਿੰਦਾ ਬਈ ਤੁਸੀਂ ਚੋਰੀ ਨਾ ਕਰੋ, ਤੇ ਆਪ ਚੋਰੀ ਵੀ ਕਰੀ ਜਾਂਦਾ। ਦੂਜਿਆਂ ਨੂੰ ਕਹਿੰਦਾ ਕੋਈ ਪਾਪ ਨਾ ਕਰੋ, ਤੇ ਆਪ ਪਾਪ ਵੀ ਕਰੀ ਜਾਂਦਾ। ਦੂਜਿਆਂ ਨੂੰ ਕਹਿੰਦਾ ਸ਼ਰਾਬ ਨਾ ਪੀਓ, ਤੇ ਆਪ ਪੀ ਜਾਂਦਾ। ਅਵਰੀ ਨੂੰ ਸਮਝਾਵਣ ਜਾਏ, ਹੋਰਾਂ ਨੂੰ ਸਮਝਾਉਣ ਵਾਸਤੇ ਜਾਂਦਾ ਅਤੇ ਆਪ ਉਸ 'ਤੇ ਅਮਲ ਨਹੀਂ ਕਰਦਾ। ਜਿਹੜੇ ਐਸੇ ਆਗੂ ਨੇ, ਐਸੇ ਪ੍ਰਚਾਰਕ ਨੇ, ਐਸੇ ਰਹਿਬਰ ਨੇ, ਉਹਨਾਂ ਦੇ ਬਾਰੇ ਸੁਖਮਨੀ ਸਾਹਿਬ ਬਾਣੀ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਬੜੀ ਸੁੰਦਰ ਸਿੱਖਿਆ ਬਖਸ਼ੀ। ਰਹਿਤ ਅਵਰ ਕਸ਼ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਜਾਨਣ ਹਾਰ ਪ੍ਰਭੂ ਪਰਬੀਨ, ਬਾਹਰ ਪੇਖਣਾ ਕਾਹੂ ਭੀਨ। ਅਗਲੀਆਂ ਪੰਕਤੀਆਂ ਧਿਆਨ ਯੋਗ ਹਨ। ਹਜ਼ੂਰ ਕਹਿੰਦੇ ਅਵਰ ਉਪਦੇਸ਼ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜਿਹੜਾ ਹੋਰਾਂ ਨੂੰ ਉਪਦੇਸ਼ ਦਿੰਦਾ ਅਤੇ ਆਪ ਉਸ 'ਤੇ ਅਮਲ ਨਹੀਂ ਕਰਦਾ, ਉਹਦੀ ਆਪਣੀ ਵੀ ਕਲਿਆਣ ਨਹੀਂ ਹੋ ਸਕਦੀ, ਦੂਸਰਿਆਂ ਨੂੰ ਉਹਨੇ ਕੀ ਮੁਕਤ ਕਰ ਦੇਣਾ। ਉਹ ਤਾਂ ਆਵਤ ਜਾਵਤ ਜਨਮੈ ਮਰੈ, ਆਉਂਦਾ ਜਾਂਦਾ ਰਹੇਗਾ, ਜੰਮਦਾ ਮਰਦਾ ਰਹੇਗਾ, ਕਦੇ ਉਸ ਨੂੰ ਮੁਕਤੀ ਨਹੀਂ ਪ੍ਰਾਪਤ ਹੋਵੇਗੀ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਕਾਜੀ ਨੂੰ ਵੀ ਉਪਦੇਸ਼ ਦਿੰਦੇ ਨੇ, ਸਾਰਿਆਂ ਨੂੰ ਸਾਂਝਾ ਉਪਦੇਸ਼ ਦੇ ਰਹੇ ਨੇ, ਕਿਉਂਕਿ ਸਤਿਗੁਰੂ ਦੀ ਬਾਣੀ ਸਰਬਕਾਲੀ ਅਤੇ ਸਰਬ ਸਾਂਝੀ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ। ਹਜ਼ੂਰ ਕਹਿੰਦੇ ਭਾਈ, ਜਿਹੜਾ ਝੂਠ ਬੋਲ ਕੇ ਖਾਂਦਾ, ਮੁਰਦਾਰ ਖਾਂਦਾ ਹੈ ਅਤੇ ਹੋਰਾਂ ਨੂੰ ਸਮਝਾਉਣ ਵਾਸਤੇ ਤੁਰ ਪੈਂਦਾ ਵੀ ਝੂਠ ਨਹੀਂ ਬੋਲਣਾ ਚਾਹੀਦਾ, ਤੇ ਪਰ ਆਪ ਸਾਰਾ ਕੁਝ ਉਹੀ ਕਰ ਰਿਹਾ ਹੈ।
ਮੁੱਠਾ ਆਪ ਮੁਹਾਏ ਸਾਥ ਹੈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਐਸਾ ਆਗੂ ਹੈ, ਲੀਡਰ ਹੈ, ਜਥੇਦਾਰ ਹੈ, ਮੁੱਠਾ ਆਪ, ਉਹ ਤੇ ਆਪ ਵੀ ਲੁੱਟਿਆ ਗਿਆ। ਉਹਨੂੰ ਰਾਜ, ਮਾਲ, ਰੂਪ, ਜਾਤ, ਜੋਬਨ ਪੰਜੇ ਠੱਗ, ਇਹ ਪੰਜ ਠੱਗ ਨੇ, ਰਾਜ, ਮਾਲ, ਰੂਪ ਤੇ ਜਾਤ, ਔਰ ਇਹਨਾਂ ਨੇ ਸਾਰੇ ਸੰਸਾਰ ਨੂੰ ਲੁੱਟਿਆ ਹੋਇਆ। ਪੰਜਵੀਂ ਆ ਜੋਬਨ, ਜਵਾਨੀ। ਮੁੱਠਾ ਆਪ ਸਤਿਗੁਰੂ ਕਹਿੰਦੇ ਉਹ ਤੇ ਆਪ ਹੀ ਲੁੱਟਿਆ ਗਿਆ ਹੈ। ਮੁਹਾਏ ਸਾਥ ਹੈ, ਜਿਹੜਾ ਉਸਦਾ ਨਾਲ ਸਾਥ ਹੈ, ਕਾਫਲਾ ਹੈ, ਉਹਦੇ ਅਨਿਆਈ ਨੇ, ਉਹਦੇ ਪੈਰੋਕਾਰ ਨੇ, ਉਹ ਵੀ ਪਾਈ ਲੁੱਟੇ ਜਾਣਗੇ। ਜੇ ਆਗੂ ਹੀ ਲੁੱਟਿਆ ਗਿਆ, ਲੀਡਰ ਹੀ ਲੁੱਟਿਆ ਗਿਆ, ਜਥੇਦਾਰ ਹੀ ਲੁੱਟਿਆ ਗਿਆ, ਪ੍ਰਧਾਨ ਹੀ ਲੁੱਟਿਆ ਗਿਆ, ਤੇ ਦੂਜਿਆਂ ਨੂੰ ਉਹ ਕੀ ਹਿਫਾਜ਼ਤ ਕਰੇਗਾ? ਇਸੇ ਲਈ ਸਤਿਗੁਰੂ ਕਹਿੰਦੇ ਨੇ ਉਹ ਤੇ ਆਪ ਵੀ ਲੁੱਟਿਆ ਗਿਆ ਤੇ ਆਪਣੇ ਸਾਥ ਨੂੰ ਵੀ, ਆਪਣੇ ਕਾਫਲੇ ਨੂੰ ਵੀ ਉਹ ਲੁਟਾ ਲਵੇਗਾ।
ਨਾਨਕ ਐਸਾ ਆਗੂ ਜਾਪੈ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਕਲਯੁਗ ਦੇ ਵਿੱਚ ਤਾਂ ਐਸਾ ਹੀ ਆਗੂ ਜਾਣਿਆ ਜਾਂਦਾ, ਭਾਵ ਜਿਹੜੇ ਧਰਮ ਦੇ ਰਹਿਬਰ ਬਣੇ ਹੋਏ ਨੇ, ਧਰਮ ਦੇ ਠੇਕੇਦਾਰ ਬਣੇ ਹੋਏ ਨੇ, ਆਪ ਤੇ ਝੂਠ ਬੋਲਦੇ ਨੇ ਤੇ ਦੂਜਿਆਂ ਨੂੰ ਮਤਾਂ ਦਿੰਦੇ ਨੇ, ਇਸ ਲਈ ਉਹਨਾਂ ਦਾ ਦੂਜਿਆਂ ਤੇ ਵੀ ਅਸਰ ਕੀ ਹੋ ਸਕਦਾ ਹੈ? ਅਥਵਾ ਨਾਨਕ ਐਸਾ ਆਗੂ ਜਾਪੈ, ਵੀ ਜਿਹੜੇ ਇਹੋ ਜਿਹੇ ਲੀਡਰ ਤੇ ਇਹੋ ਜਿਹੇ ਚੌਧਰੀ ਬਣੇ ਹੋਏ ਨੇ, ਹਜ਼ੂਰ ਕਹਿੰਦੇ ਨਾਨਕ ਐਸਾ ਆਗੂ ਜਾਪੈ, ਜਿਹੜਾ ਇਹੋ ਜਿਹਾ ਆਗੂ ਹੈ, ਤੇ ਫਿਰ ਇੱਕ ਦਿਨ ਉਹ ਜਾਪੈ ਦਾ ਅਰਥ ਜਾਣਿਆ ਵੀ ਜਾਂਦਾ, ਉਹਦਾ ਪਾਜ ਨੰਗਾ ਵੀ ਹੋ ਜਾਂਦਾ, ਜਿਹੜਾ ਅਸਲੀ ਉਸਦਾ ਆਦਰਸ਼ ਹੈ ਉਹ ਇੱਕ ਨਾ ਇੱਕ ਦਿਨ ਲੋਕਾਂ ਦੇ ਸਾਹਮਣੇ ਆ ਜਾਂਦਾ ਹੈ।
ਮਹੱਲਾ ਚੌਥਾ, ਜਿਸ ਦੇ ਅੰਦਰ ਸੱਚ ਹੈ, ਸੋ ਸੱਚਾ ਨਾਮ ਮੁਖ ਸੱਚ ਅਲਾਏ।
ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਲੋਕ ਪੜ੍ਹਿਆ ਤੇ ਗੁਰਸਿੱਖਾਂ ਨੇ ਆਖਿਆ ਸੱਚੇ ਪਾਤਸ਼ਾਹ, ਵੀ ਜਿਹੜੇ ਕਲਯੁਗ ਦੇ ਝੂਠੇ ਆਗੂ ਨੇ, ਚੌਧਰੀ ਨੇ, ਲੀਡਰ ਨੇ, ਉਹਨਾਂ ਦਾ ਤੇ ਕਿਰਦਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬਿਆਨ ਕਰ ਦਿੱਤਾ, ਪਰ ਜਿਹੜੇ ਸੱਚੇ ਆਗੂ ਨੇ, ਸੱਚੇ ਧਾਰਮਿਕ ਨੇਤਾ ਨੇ, ਉਹਨਾਂ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ, ਇਹਦੇ ਬਾਰੇ ਸਾਨੂੰ ਚਾਨਣਾ ਪਾਓ। ਲਓ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਸਦਾ ਜਵਾਬ ਦੇ ਰਹੇ ਹਨ। ਜਿਸ ਦਾ ਅੰਦਰ ਸੱਚ ਹੈ, ਵੀ ਅਸਲੀ ਜਿਹੜਾ ਗੁਰਮੁਖ ਜੀਵਨ ਇਹ ਹੋਣਾ ਚਾਹੀਦਾ ਧਾਰਮਿਕ ਆਗੂ ਦਾ, ਜਿਸ ਦਾ ਅੰਦਰ ਸੱਚ ਹੈ, ਜਿਹਦੇ ਅੰਦਰ ਪਾਈ ਸੱਚ ਹੈ, ਭਾਵ ਜਿਸ ਦੇ ਅੰਦਰ ਸੱਚ ਹੈ, ਜਿਹਦਾ ਅੰਦਰੋਂ ਮਨ ਨਿਰਮਲ ਹੈ, ਜਿਹਦੇ ਮਨ ਦੇ ਵਿੱਚ ਸੱਚਾ ਨਾਮ ਵਸਿਆ ਹੋਇਆ ਹੈ, ਸੋ ਸੱਚਾ ਨਾਮ ਮੁੱਖ ਸੱਚ ਅਲਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹਦੇ ਅੰਦਰ ਸੱਚ ਹੁੰਦਾ ਹੈ ਤੇ ਫਿਰ ਉਹ ਸੱਚਾ ਨਾਮ ਉਹਦੇ ਅੰਦਰ ਹੀ ਟਿਕਦਾ ਹੈ। ਜੇ ਅੰਦਰ ਸੱਚ ਨਹੀਂ ਤੇ ਉੱਥੇ ਸੱਚਾ ਨਾਮ ਨਹੀਂ ਟਿਕ ਸਕਦਾ, ਕਿਉਂਕਿ ਝੂਠ ਸਾਡਾ ਅੰਦਰਲੇ ਚੌਂਕੇ ਨੂੰ ਜੂਠਾ ਕਰਦਾ ਹੈ। ਝੂਠ ਤੇ ਝੂਠੇ ਦੋ ਚੀਜ਼ਾਂ ਨੇ ਜਿਹੜੀਆਂ ਕਲਯੁੱਗ ਦੇ ਵਿੱਚ ਪ੍ਰਧਾਨ ਬਣੀਆਂ ਹੋਈਆਂ ਨੇ। ਇੱਕ ਵਾਰ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ ਬਈ ਰੱਬ ਨੂੰ ਮਿਲਣ ਦੇ ਦੋ ਸਾਧਨ ਨੇ, ਸੱਚ ਹੋਵੇ, ਸੁੱਚ ਹੋਵੇ ਤਾਂ ਸੱਚ ਪਾਈਏ, ਇੱਕ ਸੁੱਚ ਹੈ ਤੇ ਦੂਸਰਾ ਸੱਚ ਹੈ। ਪਰ ਕਲਯੁੱਗ ਦੇ ਦੋ ਏਲਚੀ ਹਨ, ਉਹ ਦੋ ਏਲਚੀ ਕਿਹੜੇ ਨੇ? ਝੂਠ ਤੇ ਝੂਠ। ਇਹ ਝੂਠ ਤੇ ਝੂਠ ਨੇ ਸੱਚ ਤੇ ਸੁੱਚ ਨੂੰ, ਦੋਹਾਂ ਨੂੰ ਹੀ ਇਹਨਾਂ ਨੇ ਹਮੇਸ਼ਾ ਲਈ ਨੁਕਸਾਨ ਪਹੁੰਚਾਇਆ ਹੈ। ਇਸੇ ਲਈ ਸਤਿਗੁਰੂ ਮਹਾਰਾਜ ਦੇ ਬਚਨ ਸਨ, ਖਾਲਸਾ ਜੀ, ਜਿੱਥੇ ਝੂਠ ਤੇ ਝੂਠ ਆ ਜਾਵੇ ਉੱਥੇ ਕਲਯੁੱਗ ਦਾ ਪਹਿਰਾ ਹੋ ਜਾਂਦਾ, ਜਿੱਥੇ ਪਵਿੱਤਰਤਾ ਅਤੇ ਸੱਚ ਹੁੰਦਾ ਉੱਥੇ ਅਕਾਲ ਪੁਰਖ ਦਾ, ਗੁਰੂ ਦਾ ਹੁਕਮ ਵਰਤਦਾ। ਇਸੇ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹਨ, ਜਿਸ ਦਾ ਅੰਦਰ ਸੱਚ ਹੈ, ਭਾਈ ਜਿਹਦੇ ਅੰਦਰ ਸੱਚ ਹੈ ਔਰ ਉਹਦੇ ਅੰਦਰ ਸੱਚਾ ਨਾਮ ਟਿਕਦਾ ਹੈ, ਸੋ ਸੱਚਾ ਨਾਮ ਮੁੱਖ ਸੱਚ ਅਲਾਏ, ਅਤੇ ਫਿਰ ਉਹ ਆਪਣੇ ਮੁੱਖ ਤੋਂ ਵੀ ਸੱਚੇ ਨਾਮ ਨੂੰ ਉਚਾਰਨ ਕਰਦਾ ਹੈ ਤੇ ਉਹਦੇ ਅੰਦਰ ਵੀ ਸੱਚ ਟਿਕਿਆ ਹੁੰਦਾ ਹੈ।
ਉਹ ਹਰ ਮਾਰਗ ਆਪ ਚੱਲਦਾ, ਹੋਰਨਾ ਨੋ ਹਰ ਮਾਰਗ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਜਿਹੜਾ ਐਸਾ ਧਾਰਮਿਕ ਆਗੂ ਹੈ ਉਹ ਹਰ ਮਾਰਗ ਆਪ ਚੱਲਦਾ, ਉਸ ਵਾਹਿਗੁਰੂ ਪਰਮੇਸ਼ਰ ਦੇ ਪ੍ਰਾਪਤੀ ਦੇ ਮਾਰਗ ਸੇਵਾ ਸਿਮਰਨ ਤਿਆਗ ਤੇ ਕੁਰਬਾਨੀ ਇਹ ਜਿਹੜੇ ਸਿੱਖੀ ਮਾਰਗ ਦੇ ਅਸੂਲ ਨੇ, ਅਥਵਾ ਧਰਮ ਦੀ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਗੁਰਮੁਖ ਨਾਮ ਦਾਨ ਇਸ਼ਨਾਨ, ਉਹ ਜਿਹੜਾ ਐਸਾ ਵਾਹਿਗੁਰੂ ਦੀ ਪ੍ਰਾਪਤੀ ਦਾ ਮਾਰਗ ਸਤਿਗੁਰੂ ਨੇ ਸਾਨੂੰ ਬਖਸ਼ਿਆ ਹੈ ਉਹ ਹਰ ਮਾਰਗ ਆਪ ਚੱਲਦਾ, ਉਹ ਇਸ ਪ੍ਰਭੂ ਪ੍ਰਾਪਤੀ ਦੇ ਮਾਰਗ 'ਤੇ ਆਪ ਵੀ ਚੱਲਦਾ ਹੈ ਅਤੇ ਹੋਰਨਾਂ ਨੂੰ ਹਰ ਮਾਰਗ ਪਾਏ ਅਤੇ ਜਿਹੜੇ ਹੋਰ ਜਗਿਆਸੂ ਨੇ, ਸੁਣਨ ਵਾਲੇ ਨੇ, ਹੋਰ ਲੋਕ ਨੇ, ਉਹਨਾਂ ਨੂੰ ਵੀ ਉਸੇ ਵਾਹਿਗੁਰੂ ਦੇ ਰਸਤੇ ਤੇ ਤੋਰਦਾ ਹੈ।
ਜੇ ਅੱਗੇ ਤੀਰਥ ਹੋਏ ਤਾਂ ਮਲ ਲਹੈ, ਛੱਪੜ ਨਾਤੈ ਸਗਵੀ ਮਲ ਲਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਜੇ ਤਾਂ ਅੱਗੇ ਤੀਰਥ ਹੋਵੇ, ਸਤਿਗੁਰੂ ਮਹਾਨ ਤੀਰਥ ਨੇ, ਗੁਰ ਤੀਰਥ ਗੁਰ ਪਾਰ ਜਾ, ਤੀਰਥ ਤੋਂ ਮੁਰਾਦ ਹੈ ਪਵਿੱਤਰ ਦੀ, ਵੀ ਜੇ ਤਾਂ ਅੱਗੇ ਤੀਰਥ ਹੋਵੇ ਭਾਵ ਨਿਰਮਲ ਜਲ ਦਾ ਕੋਈ ਉੱਥੇ ਦਰਿਆ ਹੋਵੇ ਤਾਂ ਉੱਥੇ ਇਸ਼ਨਾਨ ਕਰਕੇ ਮੈਲ ਲੈ ਜਾਵੇਗੀ। ਜੇ ਅੱਗੇ ਤੀਰਥ ਹੋਏ ਤਾਂ ਮਲ ਹੈ। ਇੱਕ ਥਾਂ 'ਤੇ ਸਤਿਗੁਰੂ ਦੇ ਬਚਨ ਨੇ ਗੁਰਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ। ਗੁਰੂ ਮਹਾਰਾਜ ਦਰਿਆ ਦਿਲ ਨੇ, ਵਗਦੇ ਤੀਰਥ ਨੇ, ਜਿਹੜਾ ਉੱਥੇ ਜਾ ਕੇ ਇਸ਼ਨਾਨ ਕਰਦਾ, ਗੁਰੂ ਦੀ ਬਾਣੀ ਸੁਣਦਾ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ, ਉਹਦੀ ਸਾਰੀ ਮੈਲ ਲੈ ਜਾਂਦੀ ਹੈ। ਅਤੇ ਹਜ਼ੂਰ ਨਾਲ ਹੀ ਕਹਿੰਦੇ ਨੇ ਛੱਪੜ ਨਾਤੈ, ਜੇ ਅੱਗੇ ਵਿਸ਼ਿਆਂ ਦੀ ਗੰਦਗੀ ਦਾ ਛੱਪੜ ਹੀ ਹੋਵੇ। ਕਈ ਇਹੋ ਜਿਹੇ ਵੀ ਧਾਰਮਿਕ ਆਗੂ ਨੇ ਜਿਨ੍ਹਾਂ ਦਾ ਆਪਣਾ ਕੋਈ ਜੀਵਨ ਨਹੀਂ ਹੁੰਦਾ, ਉਹ ਤਾਂ ਗੰਦਗੀ ਦਾ ਭਰਿਆ ਛੱਪੜ ਹੈ, ਚਿੱਕੜ ਦਾ ਭਰਿਆ ਛੱਪੜ ਹੁੰਦਾ ਹੈ। ਹਜ਼ੂਰ ਕਹਿੰਦੇ ਜੇ ਤੇ ਅੱਗੇ ਨਿਰਮਲ ਜਲ ਦਾ ਤੀਰਥ ਹੋਵੇ, ਕੋਈ ਦਰਿਆ ਵਗਦਾ ਹੋਵੇ ਜਾਂ ਕੋਈ ਸਰੋਵਰ ਹੋਵੇ, ਉੱਥੇ ਇਸ਼ਨਾਨ ਕਰਕੇ ਤੇ ਮੈਲ ਲੈਂਦੀ ਹੈ। ਅਤੇ ਜੇ ਕੋਈ ਛੱਪੜ ਵਿੱਚ ਨਹਾਵੇ, ਉਹ ਗਾਰੇ ਵਾਲੇ ਚਿੱਕੜ ਵਾਲੇ ਛੱਪੜ ਦੇ ਵਿੱਚ ਜਾ ਕੇ ਨਹਾਵੇ, ਸਗ ਵੀ ਮਲ ਲਾਏ, ਉਹ ਤੇ ਹੋਰ ਬਹੁਤ ਹੀ ਦੂਣੀ ਮੈਲ ਨੂੰ ਲਾ ਲੈਂਦਾ ਹੈ।
ਤੀਰਥ ਪੂਰਾ ਸਤਿਗੁਰੂ ਜੋ ਅਨ ਦਿਨ ਹਰ ਹਰ ਨਾਮ ਤੇ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਸਪਸ਼ਟ ਕਰ ਦਿੱਤਾ ਬਈ ਅਸਲੀ ਤੀਰਥ ਤੇ ਪੂਰਾ ਸਤਿਗੁਰੂ ਹੈ। ਤੀਰਥ ਦਾ ਅਰਥ ਪਵਿੱਤਰ, ਵੀ ਜਿਹੜਾ ਸਾਰੀਆਂ ਮੈਲਾਂ ਨੂੰ ਧੋ ਸਕਦਾ ਹੋਵੇ। ਭਾਵ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਪੂਰਨ ਤੀਰਥ ਨੇ ਜੋ ਅਨ ਦਿਨ ਹਰ ਹਰ ਨਾਮ ਤੇ ਆਏ, ਜੋ ਦਿਨ ਰਾਤ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆਉਂਦੇ ਨੇ। ਕਿਉਂਕਿ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਇਹ ਅਸੂਲ ਸੀ, ਸਾਰੇ ਹੀ ਸਤਿਗੁਰੂ ਸਾਹਿਬਾਨ ਦਾ ਇਹ ਅਸੂਲ ਸੀ, ਸਵਾ ਪਹਿਰ ਦੇ ਤੜਕੇ ਉੱਠ ਕੇ ਇਸ਼ਨਾਨ ਕਰਨਾ ਅਤੇ ਫਿਰ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਨਾ, ਸਮਾਧੀ ਲਾਉਣੀ ਅਤੇ ਫਿਰ ਉਸ ਤੋਂ ਬਾਅਦ ਨਿਤਨੇਮ ਕਰਨਾ, ਫਿਰ ਸੰਗਤ ਵਿੱਚ ਆ ਕੇ ਹਾਜ਼ਰੀ ਭਰਨੀ। ਇਸ ਢੰਗ ਦੇ ਨਾਲ ਜੋ ਕੁਝ ਗੁਰੂ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ, ਉਹ ਉਪਦੇਸ਼ ਹੀ ਨਹੀਂ ਦਿੱਤਾ ਬਲਕਿ ਉਸ ਨੂੰ ਕਮਾ ਕੇ ਉਸ ਨੂੰ ਕਰਕੇ ਵੀ ਦਿਖਾਇਆ। ਇਹੀ ਤਾਂ ਗੁਰੂ ਮਹਾਰਾਜ ਦੀ ਇੱਕ ਵੱਡੀ ਨਿਰਾਲੀ ਖੇਡ ਸੀ, ਉਹਨਾਂ ਨੇ ਆਖਿਆ ਹੀ ਨਹੀਂ ਕਰਕੇ ਵੀ ਦਿਖਾਇਆ। ਅਤੇ ਜਿਹੜੇ ਹੁਣ ਸਾਡੇ ਧਾਰਮਿਕ ਆਗੂ ਨੇ, ਹੋਰ ਵੀ ਧਰਮਾਂ ਦੇ ਆਗੂ ਨੇ, ਸਾਰਿਆਂ ਨੂੰ ਸਾਂਝਾ ਉਪਦੇਸ਼ ਹੈ। ਸਤਿਗੁਰੂ ਕਹਿੰਦੇ ਜੇ ਤਾਂ ਅੱਗੇ ਕੋਈ ਤੀਰਥ ਹੋਵੇਗਾ, ਭਾਵ ਜਿਸਦਾ ਜੀਵਨ ਉੱਚਾ ਸੁੱਚਾ ਹੋਵੇਗਾ, ਉੱਥੇ ਜਾਣ ਦੇ ਨਾਲ ਤੇ ਤੁਹਾਡੀ ਮੈਲ ਲਵੇਗੀ, ਤੁਹਾਡੇ ਪਾਪ ਲੈ ਜਾਣਗੇ। ਅਤੇ ਜੇ ਮੂਹਰੇ ਗੰਦਗੀ ਦਾ ਭਰਿਆ, ਵਿਸ਼ਿਆਂ ਦੀ ਗੰਦਗੀ ਦਾ ਭਰਿਆ ਹੋਇਆ, ਵਿਕਾਰਾਂ ਦੀ ਗੰਦਗੀ ਦਾ ਭਰਿਆ ਹੋਇਆ ਛੱਪੜ ਹੋਵੇਗਾ, ਭਾਵ ਕਿਸੇ ਦਾ ਜੀਵਨ ਹੀ ਗਿਰਿਆ ਹੋਵੇਗਾ, ਚਾਹੇ ਧਾਰਮਿਕ ਆਗੂ ਵੀ ਕਿਉਂ ਨਾ ਹੋਵੇ, ਵੀ ਉੱਥੇ ਨਹਾਉਣ ਦੇ ਨਾਲ, ਉਹਦੀ ਸੰਗਤ ਕਰਨ ਦੇ ਨਾਲ ਅਤੇ ਸਗਾਂ ਹੋਰ ਪਾਪਾਂ ਅਤੇ ਵਿਕਾਰਾਂ ਦੀ ਮੈਲ ਚੜ੍ਹੇਗੀ। ਇਸੇ ਲਈ ਗੁਰੂ ਮਹਾਰਾਜ ਕਹਿੰਦੇ ਭਾਈ ਅਸਲੀ ਪੂਰਾ ਤੀਰਥ ਅਤੇ ਸਤਿਗੁਰੂ ਹੈ ਜੋ ਅੰਨ ਦਿਨ ਹਰ ਹਰ ਨਾਮ 'ਤੇ ਆਏ, ਜੋ ਰਾਹ ਦਿਨ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆਉਂਦਾ ਹੈ।
ਉਹ ਆਪ ਛੁਟਾ ਕੁਟੰਬ ਸਿਉ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛਡਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਜਿਹੜਾ ਸਤਿਗੁਰੂ ਹੈ ਉਹ ਆਪ ਵੀ ਛੁੱਟ ਗਿਆ ਅਤੇ ਕੁਟੰਬ ਸਿਉ ਜਿਹੜਾ ਉਸਦਾ ਆਪਣਾ ਪਰਿਵਾਰ ਹੈ, ਕਿਉਂਕਿ ਸਾਡੇ ਸਾਰੇ ਹੀ ਸਤਿਗੁਰੂ ਸਾਹਿਬਾਨ ਗ੍ਰਸਤੀ ਹੋਏ ਨੇ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵੀ ਦੋ ਸਾਹਿਬਜ਼ਾਦੇ ਸਨ, ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ ਜੀ। ਉਹਨਾਂ ਦੀ ਧਰਮ ਪਤਨੀ ਵੀ ਸੀ, ਗੁਰੂ ਕੇ ਮਹਿਲਾਂ ਦਾ ਨਾਮ ਮਾਤਾ ਸੁਲੱਖਣੀ ਸੀ। ਇਸ ਲਈ ਸਾਡੇ ਸਤਿਗੁਰੂ ਪਰਿਵਾਰਾਂ ਵਾਲੇ ਹੋਏ ਨੇ। ਧੰਨ ਗੁਰੂ ਅੰਗਦ ਦੇ ਮਹਾਰਾਜ ਦੀ ਗੱਲ ਲੈ ਲਵੋ, ਉਹਨਾਂ ਦੇ ਵੀ ਮਹਿਲਾਂ ਦਾ ਨਾਮ ਗੁਰਬਾਣੀ ਵਿੱਚ ਲਿਖਿਆ ਹੋਇਆ, ਮਾਤਾ ਖੀਵੀ ਸਹੁ ਸੋਏ ਜਨ ਗੋਏ ਉਠਾਲੀ। ਮਾਤਾ ਖੀਵੀ ਜੀ ਸਨ ਅਤੇ ਗੁਰੂ ਮਹਾਰਾਜ ਦੇ ਦੋ ਸਾਹਿਬਜ਼ਾਦੇ ਵੀ ਸਨ, ਭਾਈ ਦਾਸੂ ਜੀ ਅਤੇ ਭਾਈ ਦਾਤੂ ਜੀ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਦਾ ਵੀ ਪਰਿਵਾਰ ਸੀ, ਉਹਨਾਂ ਦੇ ਦੋ ਸਪੁੱਤਰੀਆਂ ਸਨ ਅਤੇ ਦੋ ਸਪੁੱਤਰ ਸਨ, ਬੀਬੀ ਭਾਨੀ ਅਤੇ ਬੀਬੀ ਦਾਨੀ ਅਤੇ ਬਾਬਾ ਮੋਹਨ ਅਤੇ ਭਾਈ ਮੋਹਰੀ। ਇਹ ਸਤਿਗੁਰੂ ਦਾ ਪਰਿਵਾਰ ਸੀ। ਹੁਣ ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਖੁਦ ਕਹਿ ਰਹੇ ਨੇ, ਉਹਨਾਂ ਦੇ ਆਪਣੇ ਤਿੰਨ ਸਾਹਿਬਜ਼ਾਦੇ ਸਨ, ਪ੍ਰਿਥੀ ਚੰਦ, ਮਹਾਂਦੇਵ ਅਤੇ ਗੁਰੂ ਅਰਜਨ ਦੇਵ ਮਹਾਰਾਜ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਹਿਲੇ ਗੁਰੂਆਂ ਦਾ ਜ਼ਿਕਰ ਕਰਦੇ ਨੇ ਵੀ ਉਹ ਆਪ ਵੀ ਗੁਰੂ ਛੁੱਟ ਜਾਂਦਾ ਹੈ ਅਤੇ ਨਾਲ ਹੀ ਪਰਿਵਾਰ ਨੂੰ ਵੀ ਉਹ ਹਮੇਸ਼ਾ ਲਈ ਛੁਡਾ ਲੈਂਦਾ ਹੈ, ਇੱਥੇ ਹੀ ਬਸ ਨਹੀਂ, ਗੁਰੂ ਆਪਣੇ ਪਰਿਵਾਰ ਤੱਕ ਹੀ ਸੁਧਾਰ ਨਹੀਂ ਕਰਦਾ। ਦੇ ਹਰ ਹਰ ਨਾਮ ਸਾਹਿਬ ਸ੍ਰਿਸ਼ਟ ਛਡਾਏ, ਉਹ ਵਾਹਿਗੁਰੂ ਦਾ ਨਾਮ ਦੇ ਕੇ ਪੂਰਾ ਸਤਿਗੁਰੂ ਸਾਰੀ ਸ੍ਰਿਸ਼ਟੀ ਨੂੰ, ਆ ਕੁੱਲ ਮਨੁੱਖਤਾ ਨੂੰ ਵੀ, ਸਾਰੇ ਸੰਸਾਰ ਨੂੰ, ਸਾਰੀ ਦੁਨੀਆ ਨੂੰ ਵੀ ਜਮ੍ਹਾਂ ਤੋਂ ਛੁਡਾ ਸਕਦਾ ਹੈ, ਪਰ ਗੁਰੂ ਦੇ ਕੋਲ ਕੋਈ ਆਵੇ ਤਾਂ ਸਹੀ। ਇਹ ਗੁਰੂ ਵਿੱਚ ਸ਼ਕਤੀ ਹੈ, ਕਿਉਂਕਿ ਇਹ ਵੀ ਆਪੋ ਆਪਣੀ ਕੰਪੈਸਿਟੀ ਹੁੰਦੀ ਹੈ। ਜਿਵੇਂ ਕੋਈ ਛੋਟੀ ਬੇੜੀ ਹੁੰਦੀ ਹੈ, ਉਹਦੇ ਉੱਤੇ ਦੋ ਆਦਮੀ ਬੈਠ ਸਕਦੇ ਨੇ, ਉਸ ਤੋਂ ਵੱਡੀ ਬੇੜੀ ਹੁੰਦੀ ਉਹਦੇ ਉੱਤੇ ਚਾਰ ਬੈਠ ਜਾਂਦੇ ਨੇ, ਕੋਈ ਉਸ ਤੋਂ ਵੱਡੀ ਬੇੜੀ ਹੁੰਦੀ ਉਸ ਉੱਤੇ 10 ਬੈਠ ਜਾਂਦੇ ਨੇ, ਅਤੇ ਕੋਈ ਉਸ ਤੋਂ ਵੱਡੀ ਹੁੰਦੀ ਹੈ ਉਹਦੇ ਉੱਤੇ 100 ਆਦਮੀ ਬੈਠ ਜਾਂਦੇ ਨੇ। ਪਰ ਇੱਕ ਵੱਡੇ ਵੱਡੇ ਸਮੁੰਦਰੀ ਜਹਾਜ਼ ਹੁੰਦੇ ਨੇ, ਫੈਰੀਆਂ ਹੁੰਦੀਆਂ ਨੇ, ਅਤੇ ਉਹਨਾਂ 'ਤੇ ਸੈਂਕੜੇ ਕਾਰਾਂ ਵੀ ਅਤੇ ਮੋਟਰਾਂ ਵੀ ਚੜ੍ਹ ਜਾਂਦੀਆਂ, ਉਹਨਾਂ ਨੂੰ ਵੀ ਉਹ ਪਾਰ ਕਰ ਦਿੰਦੀ ਹੈ। ਇਉਂ ਗੁਰੂ ਵਿੱਚ ਵੱਡੀ ਸ਼ਕਤੀ ਹੈ। ਜਿਹੜੇ ਬਾਕੀ ਹੋਰ ਪਾਈ ਸੰਤ ਮਹਾਤਮਾ ਨੇ, ਧਾਰਮਿਕ ਆਗੂ ਨੇ, ਗੁਰੂ ਪੀਰ ਨੇ, ਉਹ ਤਾਂ ਛੋਟੀਆਂ ਛੋਟੀਆਂ ਬੇੜੀਆਂ ਨੇ, ਪਰ ਗੁਰੂ ਇੱਕ ਜਹਾਜ਼ ਹੈ, ਬਹੁਤ ਵੱਡਾ ਜਹਾਜ਼ ਹੈ। ਉਹ ਆਪ ਵੀ ਛੁੱਟ ਜਾਂਦਾ, ਸਾਰੇ ਪਰਿਵਾਰ ਨੂੰ ਵੀ ਛੁਡਾ ਦਿੰਦਾ ਅਤੇ ਵਾਹਿਗੁਰੂ ਦਾ ਨਾਮ ਦੇ ਕੇ ਸਾਰੀ ਸ੍ਰਿਸ਼ਟੀ ਨੂੰ ਛੁਡਾ ਦਿੰਦਾ। ਗੁਰਮੁਖ ਕੋਟ ਉਧਾਰਦਾ ਦੇ ਨਾਵੈ ਏਕ ਕਣੀ, ਮੁਖੀ ਗੁਰੂ ਕਰੋੜਾਂ ਦਾ ਉਧਾਰ ਕਰਦਾ। ਉਹਦੇ ਕੋਲ ਐਸੀ ਇੱਕ ਨਾਮ ਦੀ ਕਣੀ ਹੈ, ਇੱਕ ਨਾਮ ਦੀ ਅੰਮ੍ਰਿਤ ਬੂੰਦ ਹੈ, ਜਿਹਦੇ ਨਾਲ ਉਹ ਸਾਰੀ ਸ੍ਰਿਸ਼ਟੀ ਦਾ ਵੀ ਉਧਾਰ ਕਰ ਸਕਦਾ ਹੈ।
ਜਨ ਨਾਨਕ ਤਿਸ ਬਲਿਹਾਰਣੈ ਜੋ ਆਪ ਜਪੈ ਅਵਰਾ ਨਾਮ ਜਪਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਐਸਾ ਧਾਰਮਿਕ ਆਗੂ ਹੈ, ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ, ਜੋ ਆਪ ਜਪੈ, ਜੋ ਆਪ ਵੀ ਨਾਮ ਜਪਦਾ ਹੈ ਅਤੇ ਅਵਰਾ ਨਾਮ ਜਪਾਏ ਅਤੇ ਹੋਰਾਂ ਤੋਂ ਵੀ ਨਾਮ ਜਪਾਉਂਦਾ। ਅਸਲੀ ਧਾਰਮਿਕ ਆਗੂ ਦਾ ਕਿਰਦਾਰ ਇਹੋ ਜਿਹਾ ਹੋਣਾ ਚਾਹੀਦਾ, ਉਹ ਪਹਿਲਾਂ ਆਪ ਨਾਮ ਜਪੇ, ਆਪ ਸਿੱਖੀ ਅਸੂਲਾਂ ਦੀ ਪਾਲਣਾ ਕਰੇ ਅਤੇ ਫਿਰ ਦੂਜਿਆਂ ਨੂੰ ਵੀ ਉਸ ਕੰਮ ਲਈ ਪ੍ਰੇਰਣਾ ਕਰੇ। ਜਿਸ ਦਾ ਆਪਣਾ ਹੀ ਜੀਵਨ ਨਹੀਂ, ਉਹ ਦੂਜੇ ਨੂੰ ਕੀ ਉਪਦੇਸ਼ ਦੇ ਸਕਦਾ ਹੈ। ਇਸੇ ਲਈ ਤਾਂ ਹੁਣ ਆਪਾਂ ਅਕਸਰ ਇਹ ਗੱਲ ਕਹਿੰਦੇ ਹਾਂ ਬਈ ਸਿੱਖੀ ਦੇ ਪ੍ਰਚਾਰ ਦੀ ਬੜੀ ਘਾਟ ਹੈ, ਬਈ ਪ੍ਰਚਾਰਕ ਤਾਂ ਸ਼ਾਇਦ ਬੇਅੰਤ ਹੋਣਗੇ, ਕਥਾਵਾਚਕ ਪ੍ਰਚਾਰਕ ਮਹਾਂਪੁਰਖ ਵੀ ਬੇਅੰਤ ਹੋਣਗੇ, ਪਰ ਜਿਹੜੀ ਚੀਜ਼ ਦੀ ਅਸਲੀ ਘਾਟ ਹੈ ਨਾ, ਉਹ ਹੈ ਅਮਲੀ ਜੀਵਨ ਦੀ, ਪ੍ਰੈਕਟੀਕਲ ਜੀਵਨ ਦੀ। ਪ੍ਰਚਾਰਕ ਤਾਂ ਨੇ, ਗ੍ਰੰਥੀਆਂ ਦਾ ਵੀ ਕੋਈ ਘਾਟਾ ਨਹੀਂ, ਰਾਗੀਆਂ ਦਾ ਵੀ ਕੋਈ ਘਾਟਾ ਨਹੀਂ, ਪ੍ਰਚਾਰਕਾਂ ਦਾ ਵੀ ਕੋਈ ਘਾਟਾ ਨਹੀਂ, ਕਥਾਵਾਚਕ ਵੀ ਬੜੇ ਨੇ, ਪਰ ਜਿਸ ਚੀਜ਼ ਦੀ ਘਾਟ ਹੈ ਉਹ ਹੈ ਅਮਲੀ ਜੀਵਨ ਦੀ, ਪ੍ਰੈਕਟੀਕਲ ਜੀਵਨ ਦੀ। ਇਹਦੀ ਘਾਟ ਸਾਰਿਆਂ ਦੇ ਵਿੱਚ ਹੀ ਹੈ, ਔਰ ਇਸ ਘਾਟ ਨੂੰ ਤਾਂ ਭਾਈ ਸਤਿਗੁਰੂ ਹੀ ਪੂਰਾ ਕਰ ਸਕਦੇ ਨੇ। ਹਜ਼ੂਰ ਕਹਿੰਦੇ ਨੇ ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ ਜੋ ਆਪ ਵੀ ਨਾਮ ਜਪਦਾ ਤੇ ਹੋਰਾਂ ਨੂੰ ਵੀ ਨਾਮ ਜਪਾਉਂਦਾ ਹੈ।
ਪੌੜੀ ਇੱਕ ਕੰਧ ਮੂਲ ਚੁਣ ਖਾਹੇ ਵਣ ਖੰਡ ਵਾਸਾ।
ਹੁਣ ਪੌੜੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਈ ਜਿਹੜੇ ਪੇਖਵਾਦ ਦਾ ਖੰਡਨ ਕਰਦੇ ਨੇ। ਕਈ ਐਸੇ ਵੀ ਸਾਧੂ ਸਨ ਜਿਹੜੇ ਘਰ ਬਾਰ ਛੱਡ ਕੇ ਜੰਗਲਾਂ ਦੇ ਵਿੱਚ ਜਾ ਕੇ ਰਹਿੰਦੇ ਸਨ ਅਤੇ ਭਗਵਾਂ ਵੇਸ ਧਾਰਨ ਕਰਦੇ ਸਨ ਅਤੇ ਗੁਰੂ ਮਹਾਰਾਜ ਉਹਨਾਂ ਦੀ ਹਾਲਤ ਬਿਆਨ ਕਰਦੇ ਹਨ। ਇੱਕ ਕੰਧ ਮੂਲ ਚੁਣ ਖਾਹੇ ਵਣ ਖੰਡ ਵਾਸਾ, ਇੱਕ ਇਹੋ ਜਿਹੇ ਵੀ ਲੋਕ ਨੇ ਜਿਹੜੇ ਪੁਰਾਤਨ ਵਿਚਾਰਧਾਰਾ ਦੇ ਧਾਰਨੀ ਨੇ ਉਹ ਘਰ ਬਾਰ ਛੱਡ ਕੇ ਤੇ ਵਨ ਖੰਡ ਵਸਾ, ਜਿਹੜੇ ਵਣਾਂ ਦੇ ਖੰਡ ਹਿੱਸੇ ਨੇ ਉਹਨਾਂ ਦੇ ਵਿੱਚ ਜਾ ਕੇ ਵੱਸਦੇ ਨੇ, ਜੰਗਲਾਂ ਦੇ ਵਿੱਚ ਜਾ ਕੇ ਰਹਿੰਦੇ ਨੇ ਅਤੇ ਉੱਥੇ ਖਾਂਦੇ ਕੀ ਨੇ? ਇੱਕ ਕੰਧ ਮੂਲ ਚੁਣ ਖਾਏ, ਉਹ ਕੰਧ ਦਾ ਅਰਥ ਹੈ ਜਿਹੜੇ ਕੋਈ ਟਾਹਣੀਆਂ ਦੇ ਨਾਲ ਉੱਪਰ ਫਲ ਲੱਗਦੇ ਨੇ, ਅਤੇ ਮੂਲ ਜਿਹੜੇ ਧਰਤੀ ਵਿੱਚ ਪੈਦਾ ਹੁੰਦੇ ਨੇ, ਜਿਵੇਂ ਸ਼ਕਰ ਕੰਦੀ ਹੈ, ਜਿਮੀ ਕੰਧ ਹੈ, ਮੂਲੀਆਂ ਨੇ, ਗਾਜਰਾਂ ਨੇ, ਇਹ ਥੱਲੇ ਪੈਦਾ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਇੱਕ ਐਸੇ ਵੀ ਸਾਧੂ ਨੇ ਜਿਹੜੇ ਘਰ ਬਾਰ ਛੱਡ ਕੇ ਅਤੇ ਜਾ ਕੇ ਵਣਾਂ ਦੇ ਹਿੱਸਿਆਂ ਵਿੱਚ ਰਹਿੰਦੇ ਨੇ ਅਤੇ ਕੰਧ ਮੂਲ ਚੁਣ ਚੁਣ ਕੇ ਖਾਂਦੇ ਹਨ।
ਇੱਕ ਭਗਵਾ ਵੇਸ ਕਰ ਫਿਰ ਹੈ ਜੋਗੀ ਸੰਨਿਆਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ, ਕੁਛ ਐਸੇ ਵੀ ਲੋਕ ਨੇ ਜਿਹੜੇ ਆਪਾਂ ਆਪਣਾ ਭਗਵਾਂ ਭੇਸ, ਆ ਗੇਰੂ ਰੰਗਾ ਭੇਸ ਧਾਰਨ ਕਰਕੇ ਸੰਸਾਰ ਦੇ ਵਿੱਚ ਫਿਰਦੇ ਨੇ। ਜੇ ਕੋਈ ਉਹਨਾਂ ਨੂੰ ਪੁੱਛੇ ਭਾਈ ਤੁਸੀਂ ਕੌਣ ਹੋ, ਉਹ ਕਹਿੰਦੇ ਅਸੀਂ ਯੋਗੀ ਹਾਂ, ਗੋਰਖਨਾਥ ਦੇ ਚੇਲੇ ਹਾਂ, ਤੇ ਫਿਰ ਦੂਸਰੇ ਕਹਿੰਦੇ ਅਸੀਂ ਜੀ ਸੰਨਿਆਸੀ ਪਰਮਹੰਸ ਹਾਂ।
ਅੰਦਰ ਤ੍ਰਿਸ਼ਨਾ ਬਹੁਤ ਛਾਦਨ ਭੋਜਨ ਕੀ ਆਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਾਹਰੋਂ ਤੇ ਯੋਗੀ ਤੇ ਸੰਨਿਆਸੀ ਬਣੇ ਹੋਏ ਨੇ, ਘਰ ਬਾਰ ਵੀ ਛੱਡਿਆ ਹੋਇਆ, ਮਾਇਆ ਦੇ ਵੀ ਸੰਸਾਰ ਦੇ ਵੀ ਤਿਆਗੀ ਬਣੇ ਹੋਏ ਨੇ, ਪਰ ਉਹਨਾਂ ਦੇ ਅੰਦਰ ਮਨ ਦੀ ਹਾਲਤ ਕਿਹੋ ਜਿਹੀ ਹੈ? ਅੰਦਰ ਤ੍ਰਿਸ਼ਨਾ ਬਹੁਤ, ਇੱਥੇ ਵਿਸਰਾਮ ਲਾਉਣੇ, ਉਹਨਾਂ ਦੇ ਅੰਦਰ ਤ੍ਰਿਸ਼ਨਾ ਬਹੁਤ ਹੈ, ਰੱਜ ਉਹਨਾਂ ਨੂੰ ਆਉਂਦਾ ਨਹੀਂ। ਤਿਆਗੀ ਤੇ ਬਣ ਗਏ ਨੇ, ਸੰਨਿਆਸੀ ਵੀ ਬਣ ਗਏ ਨੇ, ਯੋਗੀ ਵੀ ਬਣ ਗਏ ਨੇ, ਪਰ ਜਿਹੜੀ ਮਾਇਆ ਦੀ ਭੁੱਖ ਹੈ, ਵਡਿਆਈ ਦੀ ਭੁੱਖ ਹੈ, ਉਹ ਨਹੀਂ ਅੰਦਰੋਂ ਨਿਕਲੀ। ਅੰਦਰ ਤ੍ਰਿਸ਼ਨਾ ਬਹੁਤ, ਅੰਦਰ ਮਾਇਆ ਦੀ ਭੁੱਖ ਬਹੁਤ ਹੈ, ਮਾਨ ਵਡਿਆਈ ਦੀ ਭੁੱਖ ਬਹੁਤ ਹੈ। ਸ਼ਾਦਨ ਭੋਜਨ ਕੀ ਆਸਾ, ਵੀ ਸ਼ਾਦਨ ਦਾ ਅਰਥ ਹੈ ਬਸਤਰ, ਅਤੇ ਭੋਜਨ ਦੀ ਵੀ ਹਮੇਸ਼ਾ ਲਈ ਆਸਾ ਬਣੀ ਰਹਿੰਦੀ ਹੈ, ਕਿਉਂਕਿ ਜਿਹੜੇ ਆਪ ਕਿਰਤ ਨਹੀਂ ਕਰਦੇ ਫਿਰ ਦੂਜਿਆਂ 'ਤੇ ਨਿਰਭਰ ਹੁੰਦੇ ਨੇ। ਫਿਰ ਕਹਿੰਦੇ ਨੇ ਕੋਈ ਚੰਗਾ ਬਸਤਰ ਸਾਨੂੰ ਮਿਲ ਜਾਵੇ ਅਤੇ ਸਾਨੂੰ ਖਾਣ ਲਈ ਚੰਗਾ ਭੋਜਨ ਮਿਲ ਜਾਵੇ, ਅਤੇ ਬਣੇ ਫਿਰਦੇ ਨੇ ਤਿਆਗੀ, ਅਤੇ ਅੰਦਰ ਬਹੁਤੀ ਮਾਇਆ ਦੀ ਭੁੱਖ ਹੁੰਦੀ ਹੈ, ਮਾਇਆ ਦੀ ਤ੍ਰਿਸ਼ਨਾ ਹੁੰਦੀ ਹੈ, ਅਤੇ ਬਸਤਰਾਂ ਦੀ ਅਤੇ ਭੋਜਨ ਦੀ ਹਮੇਸ਼ਾ ਲਈ ਉਹਨਾਂ ਨੂੰ ਆਸ ਬਣੀ ਹੀ ਰਹਿੰਦੀ ਹੈ, ਕਿਉਂਕਿ ਉਹਨਾਂ ਦਾ ਰੱਬ 'ਤੇ ਵਿਸ਼ਵਾਸ ਨਹੀਂ, ਕੰਮ ਕਰਨਾ ਨਹੀਂ, ਵਿਹਲੇ ਰਹਿਣਾ, ਅਤੇ ਫਿਰ ਦੂਜਿਆਂ 'ਤੇ ਹੀ ਆਸ ਰੱਖਣੀ ਪੈਂਦੀ ਨੇ, ਫਿਰ ਪਰਾਏ ਦੇ ਉੱਪਰ ਹੀ ਹਮੇਸ਼ਾ ਲਈ ਟੇਕ ਰੱਖਦੇ ਨੇ। ਪਰ ਗੁਰੂ ਮਹਾਰਾਜ ਨੇ ਗੁਰਸਿੱਖ ਨੂੰ ਕਰਮ ਯੋਗੀ ਬਣਾਇਆ, ਵੀ ਤੂੰ ਆਪਣੀ ਕਿਰਤ ਕਰ, ਨਾਮ ਜਪ ਤੇ ਵੰਡ ਕੇ ਛਕ, ਅਤੇ ਗੁਰੂ ਮਹਾਰਾਜ ਨੇ ਗੁਰਸਿੱਖ ਨੂੰ ਭਿਖਾਰੀ ਨਹੀਂ ਬਣਾਇਆ, ਮੰਗਤਾ ਨਹੀਂ ਬਣਾਇਆ। ਇਸੇ ਲਈ ਜਿੱਥੇ ਵੀ ਗੁਰੂ ਨਾਨਕ ਦੇ ਸਿੱਖ ਜਾਂਦੇ ਨੇ ਅਤੇ ਕਿਰਤ ਕਰਕੇ, ਮਿਹਨਤ ਕਰਕੇ, ਅਤੇ ਉਹ ਆਪਣਾ ਨਾਂ ਵੀ ਉੱਚਾ ਕਰਦੇ ਨੇ, ਗੁਰੂ ਦਾ ਨਾਂ ਵੀ ਉੱਚਾ ਕਰਦੇ ਨੇ। ਪਰ ਜਿਹੜੇ ਦੂਸਰੇ ਨੇ, ਜਿਹੜੇ ਕੰਮ ਨਹੀਂ ਕਰਦੇ, ਵਿਹਲੇ ਰਹਿ ਕੇ ਖੁਸ਼ ਨੇ, ਨਾ ਕੋਈ ਗੁਰੂ ਘਰ ਸੇਵਾ ਕਰਨੀ, ਨਾ ਬਾਣੀ ਪੜ੍ਹਨੀ, ਅਤੇ ਫਿਰ ਉਹ ਕਹਿੰਦੇ ਨੇ ਅਸੀਂ ਉਂਝੀ ਬਹੁਤ ਵੱਡੇ ਹਾਂ ਅਤੇ ਸਾਨੂੰ ਲੋਕ ਮੱਥਾ ਟੇਕਣ। ਪਰ ਸਤਿਗੁਰੂ ਕਹਿੰਦੇ ਨੇ ਉਹਨਾਂ ਲਈ ਸਿੱਖ ਧਰਮ ਦੇ ਵਿੱਚ ਕੋਈ ਥਾਂ ਨਹੀਂ। ਇਹ ਜਿਹੜਾ ਸਿੱਖ ਧਰਮ ਹੈ ਅਤੇ ਕਰਮ ਯੋਗੀਆਂ ਦਾ ਹੈ, ਅਤੇ ਜਿਹੜਾ ਕੰਮ ਕਰਨ ਵਾਲਾ ਬੰਦਾ ਹੈ ਉਹ ਕਦੇ ਭੁੱਖਾ ਨਹੀਂ ਮਰਦਾ, ਉਹ ਕਦੇ ਭਿਖਾਰੀ ਵੀ ਨਹੀਂ ਬਣਦਾ। ਜਿਹੜਾ ਕੰਮ ਕਰਦਾ ਹੈ ਹਮੇਸ਼ਾ ਲਈ ਆਪਣੀ ਕਿਰਤ ਕਰਕੇ ਗੁਰੂ ਦਾ ਹੁਕਮ ਮੰਨ ਕੇ ਦਸਵੰਧ ਦਿੰਦਾ, ਉਹ ਤਾਂ ਗਰੀਬਾਂ ਦੀ, ਹੋਰ ਲੋੜਵੰਦਾਂ ਦੀ ਲੋੜ ਪੂਰੀ ਕਰਦਾ। ਗੁਰੂ ਦਾ ਸਿੱਖ ਦਾਤਾ ਹੁੰਦਾ, ਭਿਖਾਰੀ ਨਹੀਂ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਜਿਹੜੇ ਦੁਨੀਆਂ ਦੇ ਲੋਕ ਨੇ, ਹੋਰ ਧਰਮਾਂ ਦੇ ਆਗੂ ਨੇ, ਊਂ ਤਾਂ ਤਿਆਗੀ ਬਣੇ ਫਿਰਦੇ ਨੇ, ਯੋਗੀ ਅਤੇ ਸੰਨਿਆਸੀ ਸਦਵਾਉਂਦੇ ਨੇ, ਅਤੇ ਅੰਦਰ ਮਾਇਆ ਦੀ ਵਡਿਆਈ ਦੀ ਬਹੁਤੀ ਭੁੱਖ ਆ। ਹੁਣ ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਡੇਰੇ ਬਣੇ ਹੋਏ ਨੇ, ਚਾਹੇ ਉਦਾਸੀਆਂ ਦੇ ਨੇ, ਨਿਰਮਲਿਆਂ ਦੇ ਨੇ, ਅਤੇ ਹੋਰ ਕੋਈ ਪੇਖਾਂ ਦੇ ਨੇ, ਉੱਥੇ ਰੌਲੇ ਚੱਲਦੇ ਨੇ। ਉਹ ਹੁਣ ਜਿਹੜੇ ਗਾਂਹ ਕੋਈ ਉਹਨਾਂ ਨੂੰ ਯੋਗ ਉੱਤਰਾਧਿਕਾਰੀ ਨਹੀਂ ਮਿਲ ਰਹੇ, ਅਤੇ ਫਿਰ ਉਹ ਲੋਕ ਕਹਿੰਦੇ ਵੀ ਹੁਣ ਸ਼ਰਾਬੀ ਕਬਾਬੀ ਨੇ, ਕਰੈਕਟਰ ਲੈਸ ਹੋ ਗਏ ਨੇ, ਇਹਨਾਂ ਤੋਂ ਜ਼ਮੀਨਾਂ ਖੋਹ ਲਵੋ, ਡੇਰਿਆਂ ਦੇ ਕਬਜ਼ੇ ਖੋਹ ਲਵੋ। ਇਹ ਹੁਣ ਕੋਰਟ ਦੇ ਵਿੱਚ ਵੀ ਕਈ ਡੇਰਿਆਂ ਦੇ ਕੇਸ ਚੱਲਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਅੰਦਰ ਬਹੁਤੀ ਤ੍ਰਿਸ਼ਨਾ ਹੈ, ਤੇ ਭੋਜਨ ਤੇ ਬਸਤਰਾਂ ਦੀ ਇੱਛਾ ਹਮੇਸ਼ਾ ਲਈ ਬਣੀ ਰਹਿੰਦੀ ਹੈ।
ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਇਹੋ ਜਿਹੇ ਤਿਆਗੀ ਨੇ, ਇਹੋ ਜਿਹੇ ਯੋਗੀ ਤੇ ਸੰਨਿਆਸੀ ਨੇ, ਉਹਨਾਂ ਨੇ ਤੇ ਆਪਣੇ ਮਨੁੱਖਾ ਜਨਮ ਨੂੰ ਵਿਅਰਥ ਗਵਾ ਲਿਆ, ਨਾ ਤਾਂ ਉਹ ਗ੍ਰਸਤੀ ਹੀ ਬਣੇ ਤੇ ਨਾ ਹੀ ਉਦਾਸਾ, ਉਹ ਭਾਈ ਉਦਾਸੀ ਸਾਧੂ ਹੀ ਬਣੇ, ਨਾ ਤੇ ਉਹਨਾਂ ਨੇ ਅੰਦਰੋਂ ਮਨੋ ਮਾਇਆ ਦਾ ਤਿਆਗ ਹੀ ਕੀਤਾ, ਤੇ ਨਾ ਹੀ ਭਾਈ ਉਹਨਾਂ ਨੇ ਅਸਲੀ ਸਹੀ ਗ੍ਰਸਤੀ ਜੀਵਨ ਨੂੰ ਧਾਰਨ ਕੀਤਾ, ਨਾ ਉਹ ਸਹੀ ਗ੍ਰਸਤੀ ਬਣ ਸਕੇ ਤੇ ਨਾ ਹੀ ਸਹੀ ਉਦਾਸੀ ਬੇਹੰਗਮ ਬਣ ਸਕੇ। ਉਹ ਤੇ ਧੋਬੀ ਦੇ ਕੁੱਤੇ ਵਾਂਗੂ ਨਾ ਘਰ ਦਾ ਨਾ ਘਾਟ ਦਾ ਇਹ ਹਾਲਤ ਉਹਨਾਂ ਦੀ ਬਣੀ ਹੋਈ ਹੈ। ਬਾਹਰੋਂ ਤਿਆਗੀ ਬਣੇ ਹੋਏ ਨੇ ਤੇ ਅੰਦਰੋਂ ਹਰ ਚੀਜ਼ ਦੀ ਇੱਛਾ ਬਣੀ ਰਹਿੰਦੀ ਹੈ ਵੀ ਸਾਨੂੰ ਆਹ ਵੀ ਮਿਲ ਜਾਵੇ ਉਹ ਵੀ ਮਿਲ ਜਾਵੇ। ਇਸੇ ਲਈ ਗੁਰੂ ਮਹਾਰਾਜ ਕਹਿੰਦੇ ਗੁਰੂ ਦੇ ਸਿੱਖ ਨੂੰ ਘਰ ਦੇ ਵਿੱਚ ਰਹਿ ਕੇ ਤੇ ਫਿਰ ਉਦਾਸ ਧਰਮ ਧਾਰਨ ਕਰਨਾ ਚਾਹੀਦਾ। ਇਹ ਸਤਿਗੁਰੂ ਦਾ ਹੁਕਮ ਹੈ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ। ਵੀ ਗੁਰਸਿੱਖ ਨੂੰ ਆਪਣੇ ਪਰਿਵਾਰਕ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਗੁਰੂ ਦੀ ਦਿੱਤੀ ਹੋਈ ਜਿਹੜੀ ਅਸਲੀ ਜੁਗਤ ਹੈ ਉਹਨੂੰ ਅਪਣਾਉਣਾ ਚਾਹੀਦਾ ਅਤੇ ਫਿਰ ਉਹ ਹੱਸਦਿਆਂ ਹੋਇਆਂ ਖੇਡਦਿਆਂ ਹੋਇਆਂ ਖਾਂਦਿਆਂ ਪਹਿਨਦਿਆਂ ਸਾਰੇ ਸੁੱਖ ਮਾਣਦਿਆਂ ਹੋਇਆਂ ਅਤੇ ਗੁਰੂ ਦੇ ਸਿੱਖ ਵਿੱਚੇ ਹੀ ਮੁਕਤ ਹੋ ਜਾਂਦੇ ਨੇ। ਕਹਿ ਨਾਨਕ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਇਹ ਗੁਰਮਤਿ ਦਾ ਸਿਧਾਂਤ ਹੈ। ਇਸੇ ਲਈ ਜਿਹੜੇ ਦੂਸਰੇ ਲੋਕ ਨੇ ਗੁਰੂ ਮਹਾਰਾਜ ਕਹਿੰਦੇ ਉਹਨਾਂ ਨੇ ਤੇ ਜਨਮ ਵਿਅਰਥ ਗੁਆ ਲਿਆ, ਨਾ ਗ੍ਰਸਤੀ ਬਣੇ ਤੇ ਨਾ ਹੀ ਪਾਈ ਉਦਾਸੀ ਬਣ ਸਕੇ।
ਜਮ ਕਾਲ ਸਿਰਹਣਾ ਉਤਰੈ ਤ੍ਰਿਵਿਧ ਮਨ ਸਾਹਿਬ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਤਿੰਨ ਪ੍ਰਕਾਰ ਦੀ ਜਿਹੜੀ ਮਨਸਾ ਵਾਸ਼ਨਾ ਹੈ, ਕਿਉਂਕਿ ਮਾਇਆ ਦੇ ਤਿੰਨ ਰੂਪ ਨੇ ਰਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਾ ਮਾਇਆ। ਇਹ ਜਿਹੜੀ ਤਿਰਗੁਣੀ ਮਾਇਆ ਦੀ ਤਿੰਨ ਪ੍ਰਕਾਰ ਦੀ ਇੱਛਾ ਬਣੀ ਰਹਿੰਦੀ ਹੈ ਅਤੇ ਫਿਰ ਜਿਹੜੇ ਐਸੇ ਲੋਕ ਨੇ ਚਾਹੇ ਸਾਧੂ ਨੇ ਯੋਗੀ ਨੇ ਸੰਨਿਆਸੀ ਨੇ ਅਤੇ ਚਾਹੇ ਕੁਛ ਵੀ ਬਣ ਗਏ, ਜਮਕਾਲ ਸਿਰ ਹੋਣਾ ਉਤਰੇ, ਜਿਹੜਾ ਜਮਕਾਲ ਦਾ ਡਰ ਹੈ, ਜਮਦੂਤਾਂ ਦਾ ਡਰ ਹੈ, ਉਹਨਾਂ ਦੇ ਸਿਰ ਤੋਂ ਕਦੀ ਵੀ ਨਹੀਂ ਉਤਰ ਸਕਦਾ।
ਗੁਰਮਤੀ ਕਾਲ ਨਾ ਆਵੇ ਨੇੜੇ ਜਾਂ ਹੋਵੇ ਦਾਸਨ ਦਾਸਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੇ ਤਾਂ ਕੋਈ ਘਰ ਬਾਰ ਛੱਡ ਕੇ ਤੇ ਯੋਗੀ ਸੰਨਿਆਸੀ ਬਣ ਗਿਆ ਤੇ ਫਿਰ ਮਨ ਦੇ ਵਿੱਚ ਖਾਣ ਪੀਣ ਦੀ ਭੁੱਖ ਉਸੇ ਤਰ੍ਹਾਂ ਬਣੀ ਰਹੀ ਤੇ ਰੱਬ ਦਾ ਭਜਨ ਨਾ ਕੀਤਾ, ਫਿਰ ਤੇ ਉਹਨੂੰ ਕਾਲ ਦਾ ਪੈ ਬਣਿਆ ਹੀ ਰਹੇਗਾ। ਤੇ ਜਿਹੜਾ ਗੁਰੂ ਦੀ ਮਤ ਨੂੰ ਧਾਰਨ ਕਰ ਲਵੇ ਤੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਜਾਂ ਹੋਵੇ ਦਾਸਨ ਦਾਸਾ, ਜਿਹੜਾ ਭਾਈ ਦਾਸਾਂ ਦਾ ਦਾਸ ਬਣ ਕੇ ਸੇਵਾ ਕਰਦੇ, ਇੱਕ ਤਾਂ ਰੱਬ ਦੇ ਦਾਸ ਨੇ ਨਾ, ਕੋਈ ਜਿਹੜੇ ਹੋਰ ਕੋਈ ਸਾਧੂ ਮਹਾਤਮਾ ਰੱਬ ਦੀ ਬੰਦਗੀ ਕਰਦੇ ਨੇ ਉਹ ਰੱਬ ਦੇ ਦਾਸ ਨੇ, ਪਰ ਜਿਹੜਾ ਉਹਨਾਂ ਦਾ ਵੀ ਗਾਂ ਦਾਸ ਬਣ ਕੇ ਜਿਹੜਾ ਸੇਵਾ ਕਰਦਾ ਹੈ, ਹਜ਼ੂਰ ਕਹਿੰਦੇ ਉਹਦੇ ਨੇੜੇ ਕਾਲ ਨਹੀਂ ਆ ਸਕਦਾ।
ਸੱਚਾ ਸ਼ਬਦ ਸੱਚ ਮਨ ਕਰ ਹੀ ਮਾਹੇ ਉਦਾਸਾ।
ਲੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਗੁਰਮਤਿ ਦਾ ਸਿਧਾਂਤ ਇੱਥੇ ਬਿਆਨ ਕਰਦੇ ਹਨ। ਸੱਚਾ ਸ਼ਬਦ ਜਿਹੜਾ ਸੱਚਾ ਗੁਰੂ ਦਾ ਉਪਦੇਸ਼ ਹੈ, ਦੀਖਿਆ ਮੰਤਰ ਹੈ, ਸੱਚ ਮਨ, ਹਜ਼ੂਰ ਕਹਿੰਦੇ ਭਾਈ ਉਹਨੂੰ ਸੱਚੇ ਮਨ ਦੇ ਵਿੱਚ ਧਾਰਨ ਕਰਨਾ ਚਾਹੀਦਾ, ਝੂਠੇ ਮਨ ਦੇ ਵਿੱਚ ਨਹੀਂ। ਜਿੱਥੇ ਝੂਠ ਹੈ ਉੱਥੇ ਮਨ ਵੀ ਜੂਠਾ ਹੈ। ਹਜ਼ੂਰ ਕਹਿੰਦੇ ਨੇ ਸੱਚਾ ਸ਼ਬਦ ਸੱਚ ਮਨ, ਜਿਹੜਾ ਸੱਚਾ ਗੁਰੂ ਦਾ ਉਪਦੇਸ਼ ਹੈ ਉਹਨੂੰ ਸੱਚੇ ਮਨ ਦੇ ਵਿੱਚ ਧਾਰਨ ਕਰੋ। ਘਰ ਹੀ ਮਾਹੇ ਉਦਾਸਾ, ਘਰ ਛੱਡਣ ਦੀ ਲੋੜ ਨਹੀਂ, ਪਰਿਵਾਰ ਛੱਡਣ ਦੀ ਲੋੜ ਨਹੀਂ, ਅਤੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਉਦਾਸ ਹੋ ਕੇ ਵਰਤੋ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਨੂੰ ਵੀ ਆਖਿਆ ਸੀ, ਜੈਸੇ ਜਲ ਮੈਂ ਕਵਲ ਨਿਰਾਲੂ ਮੁਰਗਾਈ ਨਾ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਆ ਨਾਨਕ ਨਾਮ ਵਿਖਾਣੇ। ਬਈ ਜਿਵੇਂ ਕਮਲ ਦਾ ਫੁੱਲ ਅਤੇ ਮੁਰਗਾਈ ਪੰਛੀ ਪਾਣੀ ਵਿੱਚ ਰਹਿ ਕੇ ਅਪਹਿਜ ਰਹਿੰਦੇ ਨੇ, ਇਸੇ ਤਰ੍ਹਾਂ ਪਰਿਵਾਰ ਵਿੱਚ ਰਹਿ ਕੇ ਮਾਇਆ ਵਿੱਚ ਰਹਿ ਕੇ ਗੁਰਸਿੱਖਾਂ ਨੇ ਨਿਰਲੇਪ ਹੋ ਕੇ ਵਰਤਣਾ ਹੈ।
ਨਾਨਕ ਸਤਿਗੁਰ ਸੇਵਨ ਆਪਣਾ ਸੇ ਆਸਾ ਤੇ ਨਿਰਾਸਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਆਪਣੇ ਸਤਿਗੁਰੂ ਦੀ ਸੇਵਾ ਕਰਦੇ ਹਨ, ਆਪਣੇ ਸਤਿਗੁਰੂ ਨੂੰ ਸੇਵਦੇ ਹਨ, ਸੇ ਆਸਾ ਤੇ ਨਿਰਾਸਾ, ਉਹ ਭਾਈ ਆਸਾ ਤੋਂ ਵੀ ਨਿਰਾਸ਼ ਹੋ ਜਾਂਦੇ ਨੇ। ਭਾਵ ਗ੍ਰਸਤੀ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਬੜੀਆਂ ਲੋੜਾਂ ਵੀ ਹੁੰਦੀਆਂ ਨੇ, ਪਰ ਉਹ ਸਾਰਾ ਕੁਛ ਹੁੰਦਿਆਂ ਹੋਇਆਂ ਆਸਾ ਤੋਂ ਨਿਰਾਸ਼ ਹੋ ਕੇ ਰਹਿੰਦੇ ਨੇ। ਭਾਵ ਓਨੀ ਕੁ ਚੀਜ਼ ਦੀ ਇੱਛਾ ਰੱਖਦੇ ਨੇ ਜਿਹਦੇ ਨਾਲ ਜੀਵਨ ਦਾ ਨਿਰਵਾਹ ਹੋਵੇ, ਵਾਧੂ ਕਿਸੇ ਪਦਾਰਥ ਦੀ, ਮਾਇਆ ਦੀ ਜਾਂ ਹੋਰ ਕਿਸੇ ਵਸਤੂ ਦੀ ਇੱਛਾ ਨਹੀਂ ਰੱਖਦੇ। ਇਸੇ ਲਈ ਇਹ ਕੋਈ ਸਿੰਘ ਮਹਾਂਪੁਰਖਾਂ ਦੇ ਕੋਲ ਆਇਆ ਔਰ ਉਸਨੇ ਆ ਕੇ 20 ਰੁਪਏ ਸਨ ਉਹਦੇ ਕੋਲ, 20 ਰੁਪਏ ਅੱਗੇ ਮੱਥਾ ਟੇਕ ਕੇ ਕਹਿਣ ਲੱਗਾ, ਮਹਾਰਾਜ ਮੈਂ ਮਾਇਆ ਤਿਆਗ ਦਿੱਤੀ। ਉਹਦੇ ਕੋਲ ਸਾਰੇ 20 ਰੁਪਏ ਸਨ, ਕਹਿੰਦਾ ਜੀ ਮੈਂ ਤਾਂ ਮਾਇਆ ਤਿਆਗ ਦਿੱਤੀ। ਮਹਾਂਪੁਰਖ ਬੜੇ ਦਿਆਲੂ ਕਿਰਪਾਲੂ ਸਨ, ਕਹਿਣ ਲੱਗੇ ਗੁਰਮੁਖਾ ਮਾਇਆ ਇਉਂ ਨਹੀਂ ਤਿਆਗੀ ਜਾਂਦੀ ਜਿਵੇਂ ਤੂੰ ਤਿਆਗਣ ਲੱਗੇ ਹੈ। ਕਹਿੰਦਾ ਮਹਾਰਾਜ ਫਿਰ ਦੱਸੋ। ਮਹਾਂਪੁਰਖ ਕਹਿਣ ਲੱਗੇ ਭਾਈ ਇਹ ਜਿਹੜੀ ਮਾਇਆ ਹੈ, ਮਾਇਆ ਦਾਸੀ ਭਗਤਾਂ ਕੀ ਕਾਰਖ ਮਾਵੈ, ਇਹ ਰੱਬ ਦੇ ਭਗਤਾਂ ਦੀ ਦਾਸੀ ਹੁੰਦੀ ਹੈ, ਇਸ ਲਈ ਤੁਸੀਂ ਇਸ ਮਾਇਆ ਨੂੰ ਸੇਵਾ ਦੇ ਵਿੱਚ ਲਾਉਣਾ। ਜੇ ਤੇਰੇ ਕੋਲ ਮਾਇਆ ਆਵੇ, ਜਿੰਨੀ ਤੇਰੀ ਲੋੜ ਪੂਰੀ ਹੋਵੇ ਓਨੀ ਤੂੰ ਵਰਤ, ਅਤੇ ਬਾਕੀ ਜਿਹੜੀ ਹੋਰ ਵਾਧੂ ਮਾਇਆ ਆਉਂਦੀ ਹੈ ਜਿਹੜੇ ਹੋਰ ਗਰੀਬ ਸਿੱਖ ਨੇ ਉੱਥੇ ਉਹਨਾਂ ਦੀ ਸਹਾਇਤਾ ਕਰ, ਅਤੇ ਸੰਗਤਾਂ ਨੂੰ ਲੰਗਰ ਛਕਾ। ਜੇ ਹੋਰ ਮਾਇਆ ਆਉਂਦੀ ਹੈ ਤਾਂ ਫਿਰ ਭਾਈ ਪੱਕੇ ਭੰਡਾਰੇ ਛਕਾ, ਜਲੇਬੀਆਂ ਛਕਾ, ਲੱਡੂ ਬਣਾ ਕੇ ਛਕਾ। ਇਹ ਮਾਇਆ ਦਾ ਤਿਆਗ, ਸਫਲ ਤਿਆਗ ਇਸ ਤਰ੍ਹਾਂ ਹੈ, ਮਾਇਆ ਨੂੰ ਚੰਗੇ ਪਾਸੇ ਲਾਉਣਾ, ਸੇਵਾ ਦੇ ਵਿੱਚ ਲਾਉਣਾ। ਅਤੇ ਫਿਰ ਤੀਸਰੇ ਨੰਬਰ 'ਤੇ ਮਹਾਂਪੁਰਖਾਂ ਨੇ ਆਖਿਆ ਭਾਈ ਜੇ ਹੋਰ ਬਹੁਤੀ ਮਾਇਆ ਆਵੇ, ਕਿਉਂਕਿ ਮਾਇਆ ਦਾ ਸੁਭਾਵ ਹੈ ਜਿੰਨੀ ਸੇਵਾ ਦੇ ਵਿੱਚ ਮਾਇਆ ਲੱਗੂਗੀ ਨਾ ਤਾਂ ਫਿਰ ਓਨੀ ਮਾਇਆ ਬਹੁਤੀ ਆਉਂਦੀ ਹੈ। ਸਾਨੂੰ ਤਾਂ ਇਹ ਭੁਲੇਖਾ ਹੈ ਨਾ ਵੀ ਜੇ ਸ਼ਾਇਦ ਅਸੀਂ ਸੇਵਾ ਦੇ ਵਿੱਚ ਬਹੁਤੀ ਮਾਇਆ ਲਾ ਦਿੱਤੀ ਤਾਂ ਫਿਰ ਸਾਡੀ ਮਾਇਆ ਘੱਟ ਜਾਵੇਗੀ, ਪਰ ਜਿੰਨੀ ਸੇਵਾ ਵਿੱਚ ਮਾਇਆ ਲੱਗਦੀ ਹੈ ਜਿਵੇਂ ਚੱਲਦਾ ਪਾਣੀ ਹੋਵੇ ਨਾ ਉਹ ਸਾਫ਼ ਰਹਿੰਦਾ। ਅਤੇ ਫਿਰ ਉਹ ਮਹਾਂਪੁਰਖ ਕਹਿਣ ਲੱਗੇ ਭਾਈ ਜੀ ਹੋਰ ਬਹੁਤੀ ਮਾਇਆ ਆ ਜਾਵੇ ਤਾਂ ਫਿਰ ਗੁਰੂ ਕੇ ਮੰਦਰਾਂ ਦੀ ਅਤੇ ਗੁਰੂ ਅਸਥਾਨਾਂ ਦੀ ਸੇਵਾ ਕਰੋ, ਅਤੇ ਇਸ ਤਰ੍ਹਾਂ ਮਾਇਆ ਨੂੰ ਚੰਗੇ ਪਾਸੇ ਲਾ ਕੇ ਸਫਲ ਕਰਨਾ ਹੈ। ਇਸ ਤਰ੍ਹਾਂ ਗੁਰਮੁਖ ਆਪਣੇ ਸਤਿਗੁਰੂ ਦੀ ਸੇਵਾ ਵੀ ਕਰਦੇ ਨੇ, ਸੇ ਆਸਾ ਅਤੇ ਨਿਰਾਸਾ, ਅਤੇ ਆਸਾ ਵਿੱਚ ਰਹਿ ਕੇ ਭਾਈ ਨਿਰਾਸ਼ ਹੁੰਦੇ ਨੇ ਮਾਇਆ ਕੋਲ ਹੁੰਦਿਆਂ ਹੋਇਆਂ ਵੀ, ਅਤੇ ਫਿਰ ਉਹਨੂੰ ਭਾਈ ਚੰਗੇ ਪਾਸੇ ਸੇਵਾ ਦੇ ਵਿੱਚ ਲਾਉਂਦੇ ਨੇ। ਇਹ ਨਹੀਂ ਹੈ ਵੀ ਉਹ ਇਕੱਠੀ ਕਰ ਕਰਕੇ ਬੈਂਕਾਂ ਵਿੱਚ ਹੀ ਰੱਖੀ ਜਾਂਦੇ ਨੇ, ਅਤੇ ਭਾਈ ਇਹ ਤਾਂ ਪਤਾ ਹੀ ਹੈ ਨਾ ਬਈ ਉਹ ਜਿਹੜੀ ਮਾਇਆ ਆਪਾਂ ਬੈਂਕਾਂ ਵਿੱਚ ਰੱਖੀ ਹੋਈ ਜਾਂ ਕਿਤੇ ਵੀ ਹੋਰ ਰੱਖੀ ਹੋਈ ਹੋਵੇ ਉਹਨੇ ਨਾਲ ਤਾਂ ਜਾਣਾ ਨਹੀਂ। ਇਸੇ ਲਈ ਤਾਂ ਗੁਰੂ ਦੇ ਬਚਨ ਨੇ ਕਿਛ ਖਾਜਾ ਕਿਛ ਤਰ ਜਾਈਏ ਜੇ ਬਾਹਰ ਦੁਨੀਆ ਆਈ ਹੈ, ਜੇ ਤਾਂ ਮੁੜ ਕੇ ਦੁਨੀਆ ਵਿੱਚ ਆਉਣਾ ਹੋਵੇ ਫਿਰ ਤਾਂ ਤੁਸੀਂ ਜਮ੍ਹਾਂ ਕਰਕੇ ਰੱਖ ਜਾਓ, ਚਲੋ ਫਿਰ ਕਿਸੇ ਵੇਲੇ ਕੰਮ ਆਊਗੀ, ਅਤੇ ਜਦੋਂ ਮੁੜ ਕੇ ਵਾਪਸ ਆਉਣਾ ਹੀ ਨਹੀਂ ਤਾਂ ਜੋੜੀ ਮਾਇਆ ਦਾ ਲਾਭ ਕਿਸ ਨੂੰ ਹੋਵੇਗਾ ਅਤੇ ਕੀ ਹੋਵੇਗਾ। ਇਸ ਲਈ ਐਸੀ ਉੱਤਮ ਸਿੱਖਿਆ ਗੁਰੂ ਮਹਾਰਾਜ ਨੇ ਸਾਨੂੰ ਬਖਸ਼ੀ ਹੈ ਵੀ ਗੁਰੂ ਦੇ ਸਿੱਖ ਆਸਾ ਵਿੱਚ ਨਿਰਾਸ਼ ਹੋ ਕੇ ਵਰਤਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਜੋ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਨੇ ਬਖਸ਼ੇ ਨੇ ਆਪਾਂ ਸੁਣਿਆ, ਇਹਨਾਂ ਨੂੰ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸੱਚਾ ਸ਼ਬਦ ਸੱਚ ਮਨ ਘਰ ਹੀ ਮਾਹੇ ਉਦਾਸਾ, ਨਾਨਕ ਸਤਿਗੁਰ ਸੇਵਨ ਆਪਣਾ ਸੇ ਆਸਾ ਤੇ ਨਿਰਾਸਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।